ਇਹ ਗੱਲ ਦਾ ਨਹੀਂ ਪਤਾ ਤੇ ਮਾਮੂਲੀ ਆਦਮੀ ਸਮਝਦੇ ਵੀ ਐਵੇਂ ਹੀ ਬੈਠਾ ਹੈ ਤੇ ਲੋਕ ਕਮਲੇ ਨੇ ਜਿਹੜੇ ਇਹਦੇ ਕੋਲ ਆਈ ਜਾਂਦੇ। ਕਰੜੇ ਹੋ ਕੇ ਆ ਗਏ, ਕਹਿਣ ਲੱਗੇ ਦੇਖੋ ਹੁਣ ਅਸੀਂ ਤੁਹਾਨੂੰ ਇੱਕੋ ਗੱਲ ਦੱਸਦੇ ਹਾਂ, ਅਸੀਂ ਮਤਾ ਪਕਾ ਲਿਆ ਸਾਰੇ ਨੇ ਬਈ ਸਾਨੂੰ ਹੈ ਮੀਂਹ ਦੀ ਲੋੜ, ਜੇ ਮੀਂਹ ਨਾ ਪਿਆ ਤਾਂ ਸਾਡੀਆਂ ਫਸਲਾਂ ਖਤਮ ਹੋ ਜਾਣਗੀਆਂ, ਅਸੀਂ ਪਿੰਡ ਛੱਡ ਕੇ ਉੱਜੜਨਾ ਪਊ ਸਾਨੂੰ, ਅਤੇ ਪਿੰਡ 'ਚ ਰਹਿੰਦੇ ਹੋ ਅਤੇ ਇਸ ਕਰਕੇ ਮੀਂਹ ਜ਼ਰੂਰ ਪਾਉਣਾ ਪਊਗਾ, ਜੇ ਨਹੀਂ ਪਾਉਣਾ ਤਾਂ ਵੀ ਅਸੀਂ ਫੈਸਲਾ ਕਰ ਗਏ ਵੀ ਅਸੀਂ ਪਿੰਡ 'ਚ ਨਹੀਂ ਰਹਿਣ ਦੇਣਾ, ਫਿਰ ਨਾ ਇੱਥੇ ਮੁੜ ਕੇ ਵੜਨ ਦੇਣਾ, ਅਤੇ ਸਾਨੂੰ ਤਪੇ ਨੇ ਦੱਸਿਆ ਵੀ ਤੁਹਾਡੇ ਕਰਕੇ ਹੀ ਨਹੀਂ ਬਾਰਿਸ਼ ਹੋ ਰਹੀ, ਤੁਸੀਂ ਪਾਪ ਕਰਾਉਂਦੇ ਹੋ, ਗ੍ਰਿਸ਼ਤੀ ਹੋ ਕੇ ਪੂਜਾ ਕਰਾਉਂਦੇ। ਮਹਾਰਾਜ ਚੁੱਪ ਨੇ, ਕੋਈ ਗੱਲ ਨਹੀਂ, ਕਹਿੰਦੇ ਕਹਿੰਦੇ ਪ੍ਰੇਮੀਓ ਜੇ ਸਾਡੇ ਜਾਣ ਨਾਲ ਬਾਰਿਸ਼ ਹੋ ਜਾਵੇ ਤਾਂ ਅਸੀਂ ਤਾਂ ਖੁਸ਼ੀ ਖੁਸ਼ੀ ਜਾਣ ਨੂੰ ਤਿਆਰ ਹਾਂ। ਕਹਿੰਦੇ ਖੁਸ਼ੀ ਜਾਵੋ, ਔਖੇ ਹੋ ਕੇ ਜਾਵੋ, ਨਹੀਂ ਜਾਵੋਗੇ ਅਸੀਂ ਕੱਢ ਦਾਂਗੇ, ਚਾਰ ਆਦਮੀ ਸਾਨੂੰ ਫੜ ਲੈਣਗੇ ਬਾਹਾਂ ਤੋਂ ਅਤੇ ਪਿੰਡ ਤੋਂ ਬਾਹਰ ਕੱਢ ਕੇ ਆਵਾਂਗੇ। ਮਹਾਰਾਜ ਕਹਿੰਦੇ ਅਸੀਂ ਤਾਂ ਆਪੇ ਜਾਣ ਨੂੰ ਤਿਆਰ ਹਾਂ। ਕਿੱਡਾ ਜਿਗਰ ਹੈ, ਸਾਧ ਸਿੰਘ ਜੀ ਹੈਰਾਨ ਹੋਏ, ਸਾਰੀ ਦੁਨੀਆਂ ਦੇ ਮਾਲਕ, ਕਰੋੜਾਂ ਬ੍ਰਹਿਮੰਡਾਂ ਦੇ ਮਾਲਕ, ਜਿਹਦੀ ਕਿਰਿਆ ਨੂੰ ਕੋਈ ਜਾਣਦਾ ਨਹੀਂ ਹੈ, ਐਸਾ ਫਰਮਾਨ ਹੈ। ਸਤਿਗੁਰ ਪੁਰਖ ਅਗਮ ਹੈ ਨਿਰਵੈਰ ਨਿਰਾਤਾ ਜਨਮ ਧਰਤੀ ਧਰਮ ਤਪਾ ਸਿਖਾ ਰਿਹਾ, ਕੋਈ ਸ਼ਿਕਵਾ ਨਹੀਂ। ਮਹਾਰਾਜ ਨੇ ਨਹੀਂ ਕਿਹਾ ਵੀ ਪ੍ਰੇਮੀਓ ਤੁਹਾਨੂੰ ਤਪਾ ਐਵੇਂ ਕਹਿੰਦਾ, ਆਹ ਗੱਲ ਨਹੀਂ ਹੈ। ਤਾਂ ਇਹ ਤਾਂ ਨਹੀਂ ਵੀ ਤਾਕਤ ਨਹੀਂ ਸੀ, ਫੁਰਨਾ ਕਰਨ ਦੀ ਦੇਰ ਸੀ, ਸਾਰੇ ਦੇਸ਼ ਵਿੱਚ ਵੀ ਫੈਲਣਾ ਸ਼ੁਰੂ ਹੋ ਜਾਂਦਾ। ਲੇਕਿਨ ਹੱਦ ਤੋਂ ਜ਼ਿਆਦਾ ਖਿਮਾਂ ਦੇ ਭੰਡਾਰ ਸੀ ਤੀਰਥ ਦੇ। ਕਹਿਣ ਲੱਗੇ, ਅੱਛਾ ਪ੍ਰੇਮੀਓ, ਤੁਹਾਨੂੰ ਨਹੀਂ ਖੇਚਲ ਕਰਨ ਦੀ ਲੋੜ, ਵੀ ਤੁਸੀਂ ਬਾਂਹ ਤੋਂ ਫੜ ਕੇ ਸਾਨੂੰ ਕੱਢੋ, ਅਸੀਂ ਆਪ ਹੀ ਜਾਂਦੇ ਹਾਂ, ਖੁਸ਼ੀ ਨਾਲ ਜਾਂਦੇ। ਮਹਾਰਾਜ ਕਹਿੰਦੇ, ਪ੍ਰੇਮੀਓ ਚਲੋ ਚੱਲੀਏ। ਮਹਾਰਾਜ ਕੀ ਚੱਕੀਏ? ਕਹਿੰਦੇ ਕੁਛ ਨਹੀਂ ਚੱਕਣਾ। ਇੱਕ ਪਲੰਗ ਲੈ ਲਿਆ ਸਿੱਖਾਂ ਨੇ, ਉਵੇਂ ਜਿਵੇਂ ਘਰ ਭਰਿਆ ਹੋਇਆ ਛੱਡਤਾ। ਕਹਿੰਦੇ ਕੋਈ ਨਹੀਂ, ਇਹਨਾਂ ਪ੍ਰੇਮੀਆਂ ਦੇ ਕੰਮ ਆ ਜੂਗਾ। ਚਲੇ ਗਏ ਜਾ ਕੇ ਮਹਾਰਾਜ ਜੀ ਰੋਹੀ ਦੇ ਅੰਦਰ ਬੈਠ ਗਏ। ਰਜਾਦਾ ਸੀ ਪਿੰਡ, ਖਾਨ ਰਜਾਦਾ, ਰੋਹੀਆਂ ਸੀ, ਜੰਗਲ ਸੀ। ਕਹਿੰਦੇ ਲਓ ਭਾਈ, ਇੱਥੇ ਪਲੰਗ ਡਾ ਦਿਓ ਅਤੇ ਇੱਥੇ ਆਪਾਂ ਦਰੱਖਤਾਂ ਦੀ ਛਾਵੇਂ ਬਹਿ ਜਾਂਦੇ। ਉੱਥੇ ਬੈਠ ਕੇ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਵੀ ਹੈ ਗੁਰੂ ਅੰਗਦ ਪਾਤਸ਼ਾਹ ਨੂੰ, ਸਾਰੀ ਸ੍ਰਿਸ਼ਟੀ ਦੇ ਮਾਲਕ ਨੂੰ ਐਂ ਨਿਰਾਦਰ ਕਰਕੇ ਕੱਢ ਦਿੱਤਾ ਇਹਨਾਂ ਮੂਰਖਾਂ ਨੇ। ਸਾਰਾ ਪਿੰਡ ਦੌੜਿਆ ਆ, ਫੁੱਲਾਂ ਬਖਸ਼ਾਉਂਦਾ ਪਾਤਸ਼ਾਹ, ਦੇਖਿਓ ਇਲਾਕਾ ਨਾ ਛੱਡਿਓ, ਇਲਾਕਾ ਤਾਂ ਤੁਹਾਡੀ ਬਦੌਲਤ ਵਸ ਰਿਹਾ, ਨਹੀਂ ਤਾਂ ਉਜਾੜ ਹੋ ਜਾਵੇ, ਕਿਰਪਾ ਕਰੋ। ਅਤੇ ਮਹਾਰਾਜ ਇੱਕ ਰਸ ਬਿਰਤੀ 'ਚ ਬੈਠੇ, ਉੱਥੇ ਹੀ ਸਤਸੰਗ ਸ਼ੁਰੂ ਹੋ ਗਏ। ਅਤੇ ਇੱਧਰਲੇ ਪਾਸੇ ਤਪੇ ਕੋਲ ਗਏ, ਕਹਿੰਦੇ ਲੈ ਕੱਢਿਆ ਆਏ ਅਸੀਂ। ਕਹਿੰਦਾ ਲੈ ਫਿਰ ਮੀਂਹ ਵੀ ਆ ਗਿਆ, ਅੰਦਰ ਬੈਠ ਗਿਆ, ਖਾਂਦਾ ਪੀਂਦਾ ਖੁਸ਼ ਹੋ ਗਿਆ ਵੀ ਮੈਂ ਚੱਲ ਚੰਗਾ ਹੋਇਆ, ਹੁਣ ਨਹੀਂ ਆਉਣਾ ਮੁੜ ਕੇ, ਇਹ ਪਿੰਡ ਤਾਂ ਮੇਰਾ ਸੇਵਕ ਬਣ ਗਿਆ ਸਾਰਾ। ਅਤੇ ਇਹਨੇ ਨੂੰ ਇੱਕ ਦਿਨ ਲੰਘਿਆ, ਦੋ ਦਿਨ ਲੰਘੇ, ਕਹਿੰਦੇ ਮੀਂਹ, ਕਹਿੰਦਾ ਮੀਂਹ ਮੇਰੇ ਹੱਥ ਵਿੱਚ ਹੈ, ਮੈਂ ਮੰਤਰ ਪੜ੍ਹਦਾ, ਕਹਿੰਦਾ ਉਹ ਬੱਦਲ ਮੈਨੂੰ ਦਿਸਦੇ ਨੇ ਉੱਠੇ ਹੋਏ। ਆਏ ਤੀਸਰਾ ਦਿਨ ਲੰਘਿਆ, ਕਹਿੰਦੇ ਤਪਾ ਜੀ ਫਸਲਾਂ ਤਾਂ ਗਈਆਂ ਥੱਲੇ, ਸਿਉਂਕ ਲੱਗ ਗਈ ਚੜ੍ਹਨ ਫਸਲਾਂ, ਅਤੇ ਉਹ ਤਾਂ ਪੱਤੇ ਜਲ ਗਏ ਅਤੇ ਝੜਨੇ ਸ਼ੁਰੂ ਹੋ ਗਏ। ਕਹਿੰਦਾ ਬਸ ਆਇਆ, ਚੌਥਾ ਵੀ ਲੰਘਿਆ, ਪੰਜਵਾਂ ਦਿਨ ਵੀ ਲੰਘਿਆ, ਅਤੇ ਜਿਉਂ ਜਿਉਂ ਦਿਨ ਲੰਘਦੇ ਨੇ ਕਾਲੇ ਪੈਂਦੇ ਜਾਂਦੇ ਆ। ਕਈਆਂ ਨੇ ਸੋਚਿਆ, ਉਹ ਕਹਿੰਦਾ ਕਿਤੇ ਆਪਾਂ ਪਾਪ ਇਹ ਤਾਂ ਨਹੀਂ ਕਰਤਾ। ਕਹਿੰਦੇ ਉਹ ਕਿਸੇ ਨੂੰ ਕੀ ਕਹਿੰਦੇ ਸੀ, ਆਪਾਂ ਕਿੰਨੇ ਖਰਬੇ ਬੋਲਿਆ ਉਹਨਾਂ ਨਾਲ, ਕਿੰਨੇ ਔਖੇ ਹੋ ਕੇ ਬੋਲਿਆ, ਪੂਰਾ ਜਿੰਨਾ ਵੀ ਆਦਰ ਨਹੀਂ ਕਰਿਆ, ਐਸੇ ਲਾਲਚ ਵਿੱਚ ਆਪਾਂ ਪਏ ਹਾਂ ਮੀਂਹ ਦੇ। ਫਿਰ ਚਲੇ ਗਏ, ਕਹਿੰਦੇ ਤਪਾ ਜੀ ਤੁਹਾਡੇ ਕਰਕੇ ਤਾਂ ਅਸੀਂ ਉਹਨਾਂ ਨੂੰ, ਗੁਰੂਆਂ ਨੂੰ ਵੀ ਕੱਢਤਾ। ਕਹਿੰਦਾ ਤਾਂ ਹੀ ਤਾਂ ਮੀਂਹ ਪੈਣਾ ਜੇ ਤੁਸੀਂ ਕੱਢਿਆ, ਕਿਉਂ ਕਮਲੇ ਬੰਨੇ ਹੋ, ਤੁਸੀਂ ਮੇਰੇ ਸਿੱਖ ਹੋ ਕਿ ਨਹੀਂ? ਕਹਿੰਦੇ ਹਾਂ ਤਾਂ ਤੇਰੇ ਸਿੱਖ, ਪਰ ਮੀਂਹ ਜ਼ਰੂਰ ਪਵਾ, ਦੁੱਧ ਤੁਹਾਡੇ ਤਾਂ ਹੀ ਲਿਆਵਾਂਗੇ ਜੇ ਮੱਝਾਂ ਨੂੰ ਖਾਣ ਨੂੰ ਪੱਠੇ ਮਿਲਣਗੇ। ਅਗਲਾ ਦਿਨ ਲੰਘਿਆ, ਇਹਨੇ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਆਪ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਆ ਗਏ। ਅੱਗੇ ਦੇਖਦੇ ਨੇ ਵੀ ਕੋਈ ਚਹਿਲ ਪਹਿਲ ਨਹੀਂ ਹੈ, ਇਹ ਕੀ ਹੋ ਗਿਆ, ਕਿੱਥੇ ਚਲੇ ਗਏ ਸਾਰੇ? ਅਤੇ ਜਿੱਥੇ ਮਹਾਰਾਜ ਰਹਿਸ ਰੱਖਦੇ ਦਰਵਾਜ਼ੇ ਖੁੱਲ੍ਹੇ ਪਏ, ਇੱਕ ਸਿੱਖ ਬੈਠਾ ਉੱਥੇ ਅਤੇ ਬੜੇ ਹੀ ਬਰਾਗ ਵਿੱਚ ਬੈਠਾ। ਬਾਬਾ ਜੀ ਨੇ ਪੁੱਛਿਆ ਵੀ ਕੀ ਗੱਲ ਹੋਈ? ਕਹਿਣ ਲੱਗੇ ਗੱਲ ਕੀ ਹੈ, ਇਹਨਾਂ ਮੂਰਖਾਂ ਨੇ ਬਹੁਤ ਗੁਰੂ ਮਹਾਰਾਜ ਦਾ ਨਿਰਾਦਰ ਕਰਿਆ, ਇੱਥੇ ਤੱਕ ਆ ਗਏ ਵੀ ਬਾਂਹ ਤੋਂ ਫੜ ਕੇ ਅਸੀਂ ਕੱਢ ਦੇਣਾ। ਮਹਾਰਾਜ ਕਹਿੰਦੇ ਅਸੀਂ ਆਪੇ ਚਲੇ ਜਾਂਦੇ ਹਾਂ। ਕਹਿੰਦੇ ਹੈ ਐਡੀ ਹਿੰਮਤ, ਐਡੇ ਸਮਰੱਥ ਪੁਰਸ਼ਾਂ ਦੇ ਨਾਲ ਇਹ ਸੰਸਾਰ ਇਸ ਤਰ੍ਹਾਂ ਦੇ ਨਾਲ ਵਿਹਾਰ ਕਰਦਾ? ਕਹਿੰਦੇ ਕਿ ਗੱਲ ਸੱਸ ਮੈਨੂੰ ਖੋਲ੍ਹ ਕੇ ਸਾਰੀ ਗੱਲ ਦੱਸੀ। ਸਿੱਖ ਨੂੰ ਸਭ ਮਾੜੀਆਂ ਗੱਲਾਂ ਸਹਿਣੀਆਂ ਸਿਖਾਲੀਆਂ ਨੇ, ਜੇ ਨਹੀਂ ਸਹਿ ਸਕਦਾ ਤਾਂ ਆਪਣੇ ਗੁਰੂ ਦੀ ਨਿੰਦਿਆ ਨਹੀਂ ਸਹਿ ਸਕਦਾ। ਇਹ ਗੱਲ ਸਿੱਖ ਵਾਸਤੇ ਮੌਤ ਅਹਿਸਾਸ ਹੈ ਜੀ, ਮਹਾਂਪੁਰਸ਼ਾਂ ਦੀ, ਆਪਣਿਆਂ ਦੀ, ਗੁਰੂ ਦੀ ਨਿੰਦਿਆ। ਅਤੇ ਉਸ ਵੇਲੇ ਜਦੋਂ ਐਸਾ ਹਾਲ ਹੋਵੇ ਤਾਂ ਉਹਦੀ ਜ਼ਬਾਨ ਦੇ ਉੱਤੇ ਆ ਕੇ ਆਪ ਪਰਮੇਸ਼ਰ ਬਹਿ ਜਾਇਆ ਕਰਦੇ, ਅਤੇ ਉਹਦਾ ਜੇ ਕੋਈ ਵਚਨ ਹੋਵੇ ਉਹ ਫਿਰ ਟਲਿਆ ਨਹੀਂ ਕਰਦਾ, ਐਸਾ ਫਰਮਾਨ ਕਰਦੇ ਆ।
ਸੇ ਬਚਨ ਹੁਵੰਦੇ ਭਗਤ ਮੁਖੈ ਸੇ ਬੋਲੇ, ਹਾਂ। ਪਗਟ ਪਹਾਰਾ ਜਾਪਦੇ
ਚਾਰੇ ਸੰਤ ਮੁਨ ਜਨਾ ਚਾਰ ਵੇਦ ਕਹਾਂਦੇ ਭਗਤ ਮੁਖ ਹੈ ਤੇ ਬੋਲਦੇ ਸੇ ਬਚਨ ਹੋਵੰਦੇ ਪ੍ਰਗਟ ਪਹਾਰਾ ਜਾਪਦੇ ਸਭ ਲੋਕ ਸੁਣ ਕਹਿੰਦੇ ਐ ਨਹੀਂ ਬਚਨ ਅੰਦਰ ਹੀ ਅੰਦਰ ਰਹਿ ਜੇ ਪ੍ਰਗਟ ਹੋ ਜਾਂਦਾ ਸਾਰੀ ਦੁਨੀਆਂ ਦੇਖਦੀ ਗੁਰੂ ਦੀ ਨਿੰਦਿਆ ਸੁਣ ਕੇ ਸਿੱਖ ਦੇ ਮੁਖ ਤੋਂ ਕੋਈ ਬਚਨ ਨਿਕਲ ਜਾਵੇ ਮਹਾਤਮਾ ਦੀ ਨਿੰਦਿਆ ਸੁਣ ਕੇ ਉਹਦੇ ਪਿਆਰ ਕਰਨ ਵਾਲੇ ਦੇ ਮੁਖ ਤੋਂ ਬਚਨ ਨਿਕਲ ਜਾਵੇ ਉਹ ਬਚਨ ਕਦੇ ਨਹੀਂ ਆਲਾ ਜਾਂਦਾ ਉਹ ਨਹੀਂ ਟਲਦਾ ਉਹ ਤਾਂ ਜਿਵੇਂ ਕੋਈ ਬਾਣ ਮਾਰਤਾ ਇਸ ਤਰ੍ਹਾਂ ਲੱਗਦਾ ਐਸੇ ਬਹੁਤ ਸਾਰੀਆਂ ਬਾਤਾਂ ਸਾਡੇ ਦੇਖਣ 'ਚ ਆਈਆਂ ਸੋ ਇਸ ਤਰ੍ਹਾਂ ਦੇ ਨਾਲ ਬਾਬਾ ਅਮਰਦਾਸ ਜੀ ਕਹਿਣ ਲੱਗੇ ਹੈ ਇੰਨੀ ਹਿੰਮਤ ਅਤੇ ਮਹਾਰਾਜ ਨੇ ਕੋਈ ਬਚਨ ਨਹੀਂ ਕਰਿਆ ਕਹਿੰਦੇ ਨਹੀਂ ਉਹ ਤਾਂ ਮਹਾਰਾਜ ਜੀ ਤਾਂ ਐਂ ਸੀਗੇ ਜਿਵੇਂ ਕੁਛ ਕਿਹਾ ਹੀ ਨਹੀਂ ਹੁੰਦਾ ਇਹਨਾਂ ਨੇ ਕਹਿਣ ਲੱਗੇ ਕੋਈ ਨਾ ਪ੍ਰੇਮੀਓ ਜੇ ਸਾਡੇ ਗਿਆਂ ਤਾਂ ਮੀਂਹ ਪੈ ਜਾਵੇ ਤੁਹਾਡਾ ਭਲਾ ਹੋ ਜਾਵੇ ਤਾਂ ਸਾਡਾ ਜਾਣਾ ਜ਼ਰੂਰ ਬਣਦਾ ਕਿਉਂਕਿ ਅਸੀਂ ਤਾਂ ਭਲਾ ਹੀ ਕਰਨਾ ਕੋਈ ਖੇਦ ਨਹੀਂ ਕਰੀ ਕੋਈ ਚੀਜ਼ ਨਹੀਂ ਚੁੱਕੀ ਅਤੇ ਇਹ ਖੁਸ਼ੀ ਹੋ ਕੇ ਸਮਾਂ ਮਹਾਰਾਜ ਦਾ ਨਿਰਾਦਰ ਕਰਦੇ ਰਹੇ ਖੜ੍ਹੇ ਨਾਲ ਕਹਿੰਦੇ ਰਹੇ ਵੀ ਫੇਰ ਨਹੀਂ ਇੱਥੇ ਮੁੜ ਕੇ ਆਉਣਾ ਦੇਖ ਲਓ ਗੱਲ ਸੱਚੀ ਦੱਸਦੀ ਕਹਿਣ ਲੱਗੇ ਹੁਣ ਕਿੱਥੇ ਨੇ ਮਹਾਰਾਜ ਕਹਿੰਦੇ ਸੁਣਿਆ ਵੀ ਖਾਨ ਰਜਾਦੇ ਦਾ ਜਿਹੜਾ ਗੁਰਜੂ ਹੈ ਉੱਥੇ ਆਪ ਉਸ ਪਿੰਡ ਦੇ ਪ੍ਰੇਮੀਆਂ ਨੇ ਪਿਆਰ ਕਰਕੇ ਰੋਕ ਲਏ ਨੇ ਅਤੇ ਉੱਥੇ ਹੀ ਬੰਨੇ ਬੈਠੇ ਨੇ ਪਿਆਰ ਦੇ ਬਾਹਰ ਰੋਈ ਰੰਗ 'ਚ ਕਹਿੰਦੇ ਮੀਂਹ ਵਾਸਤੇ ਇੱਥੋਂ ਬੁਲਾ ਕਿਸੇ ਬੁਲਾਇਆ ਕਹਿੰਦੇ ਭਾਈ ਪ੍ਰੇਮੀਓ ਤੁਸੀਂ ਕਿੱਡਾ ਨਿਰਾਦਰ ਕਰਿਆ ਗੁਰੂ ਮਹਾਰਾਜ ਦਾ ਹੁਣ ਮੀਂਹ ਪਵਾ ਲਿਆ ਤੁਸੀਂ ਕਹਿੰਦੇ ਮੀਂਹ ਤਾਂ ਪਿਆ ਨਹੀਂ ਅਸੀਂ ਵੀ ਸੋਚਦੇ ਹਾਂ ਵੀ ਮਾੜਾ ਹੀ ਕੰਮ ਹੋਇਆ ਕਹਿੰਦੇ ਲਿਆਓ ਬੁਲਾ ਕੇ ਚੌਧਰੀਆਂ ਨੂੰ ਸਾਰੇ ਬੁਲਾ ਲਏ ਕਹਿੰਦੇ ਕਿਉਂ ਭਾਈ ਮੀਂਹ ਪਵਾਤਾ ਤਪੇ ਨੇ ਬਹੁਤ ਰੋਹ ਵਿੱਚ ਬੋਲ ਰਹੇ ਨੇ ਮਹਾਰਾਜ ਪਵਾਤਾ ਮੀਂਹ ਪਵਾ ਦੂਗਾ ਕਹਿੰਦੇ ਬਾਬਾ ਮੀਂਹ ਤਾਂ ਪਵਾਇਆ ਨਹੀਂ ਹੈ ਕਹਿੰਦੇ ਫਿਰ ਜਿਹੜਾ ਤੁਸੀਂ ਕਰਿਆ ਗੱਲ ਚੰਗੀ ਕਰੀ ਹੈ ਕਿ ਮਾੜੀ ਕਰੀ ਹੈ ਕਹਿੰਦੇ ਹੁਣ ਸਾਨੂੰ ਲੱਗਣ ਲੱਗ ਗਈ ਵੀ ਮਾੜੀ ਕਰੀਏ ਅਸੀਂ ਐਵੇਂ ਹੀ ਕਰੇ ਕਹਿੰਦੇ ਫਿਰ ਮੀਂਹ ਪਵਾਉਣਾ ਕਹਿੰਦੇ ਮੀਂਹ ਤਾਂ ਸਾਨੂੰ ਜ਼ਰੂਰ ਚਾਹੀਦਾ ਕਹਿੰਦੇ ਲਓ ਸੁਣੋ ਦਿਨ ਰਹਿ ਗਿਆ ਥੋੜ੍ਹਾ ਤਪੇ ਨੂੰ ਫੜ ਕੇ ਨਾ ਜਿਹੜੇ ਜਿਹੜੇ ਖੇਤ 'ਚ ਲੈ ਜਾਓਗੇ ਉਹ ਖੇਤ ਦੇ ਚਾਰਾਂ ਬੰਨਿਆਂ ਦੇ ਵਿੱਚ ਮੀਂਹ ਪਊਗਾ ਬਾਹਰ ਨਹੀਂ ਪੈਣਾ ਵਚਨ ਕਰਤਾ ਸਾਸ ਭਗਤ ਮੁੱਖ ਹੈ ਤਾਂ ਬੋਲਦੇ ਇਸੇ ਵਚਨ ਬੰਦੇ ਹੁਣ ਪ੍ਰਕਿਰਤੀ ਨੂੰ ਕਿੰਨਾ ਔਖਾ ਹੋ ਗਿਆ ਇੱਕ ਖੇਤ 'ਚ ਮੀਂਹ ਪਾਉਣਾ ਸਿੱਧਾ ਪੈਣਾ ਨਾਲ ਦੇ ਬੰਨੇ ਦੇ ਇੱਕ ਛਿੱਟ ਨਹੀਂ ਪੈਣੀ ਨਾਲ ਦੇ ਖੇਤ 'ਚ ਕਿੱਡਾ ਕਰੜਾ ਵਚਨ ਕਰ ਦਿੱਤਾ ਮੰਨਦੀ ਹੈ ਪ੍ਰਕਿਰਤੀ ਪ੍ਰਕਿਰਤੀ ਦੀ ਤਾਕਤ ਨਹੀਂ ਵੀ ਮਹਾਤਮਾ ਦੇ ਮੁੱਖ 'ਚੋਂ ਵਚਨ ਨਿਕਲ ਜਾਵੇ ਅਤੇ ਪ੍ਰਕਿਰਤੀ ਉਹਦੇ ਮੂਹਰੇ ਰਾਹ ਰੋਕ ਕੇ ਖੜ ਜਾ ਸੰਤ ਫਕੀਰ ਦਾਸ ਹੋਏ ਨੇ ਡੇਰਾ ਬਾਬਾ ਨਾਨਕ 'ਚ ਮੱਝਾਂ ਚਾਰਦੇ ਚਾਰਦੇ ਟੋਬੇ 'ਚ ਬਿਠਾ ਲਈਆਂ ਪਾਣੀ ਹੈ ਨਹੀਂ ਸੀ ਅਤੇ ਮੱਝਾਂ ਲਿਬੜ ਗਈਆਂ ਮੂੰਹ ਕਰ ਲਿਆ ਰਾਵੀ ਵੱਲ ਨੂੰ ਕਹਿੰਦੇ ਉਹ ਰਾਵੀਏ ਕਹਿੰਦੇ ਸਾਡੇ ਪਿੰਡ ਦੇ ਟੋਭੇ ਸੁੱਕੇ ਪਏ ਆ ਤੈਨੂੰ ਪਤਾ ਨਹੀਂ ਸਾਡੀਆਂ ਮੱਝਾਂ ਲਿਬੜ ਗਈਆਂ ਭਰ ਕੇ ਜਾ ਪਾਣੀ ਨਾਲ ਗਰਮੀ ਦਾ ਮਹੀਨਾ ਪਾਣੀ ਥੱਲੇ ਚੱਲਦਾ ਐਸਾ ਉਛਾਲਾ ਮਾਰਿਆ ਹੁਕਮ ਸੰਤ ਦਾ ਹੋ ਗਿਆ ਉਛਾਲਾ ਮਾਰਿਆ ਸਾਰੇ ਟੋਭੇ ਭਰਤ ਕਹਿੰਦਾ ਐਤਕੀਓ ਨਹੀਂ ਹਰ ਸਾਲ ਭਰ ਕੇ ਜਾਇਆ ਕਰ ਵਿਸਾਖ ਦੇ ਮਹੀਨੇ ਫਿਰ ਜੇਠ ਹਾਲ ਲੰਘ ਜਾਂਦਾ ਫਿਰ ਮਾਂ ਮੀਂਹ ਪੈਣ ਲੱਗ ਜਾਂਦਾ ਬਾਬਾ ਜੀ ਚੜ੍ਹਾਈ ਕਰ ਗਏ ਹਰ ਸਾਲ ਟੋਭੇ ਭਰਦੇ ਬਾਬਾ ਸਾਹਿਬ ਸਿੰਘ ਜੀ ਮਹਾਰਾਜ ਗਏ ਉੱਥੇ ਸਾਰੇ ਬੇਦੀਆਂ ਨੇ ਇਕੱਠੇ ਹੋ ਕੇ ਬੇਨਤੀ ਕਰੀ ਡੇਰਾ ਬਾਬਾ ਨਾਨਕ ਦੇਵ ਨੇ ਕਿ ਬਾਬਾ ਜੀ ਤੁਸੀਂ ਸਮਰੱਥ ਪੁਰਸ਼ ਹੋ ਅਤੇ ਗੁਰੂ ਨਾਨਕ ਦਾ ਰੂਪ ਹੋ ਆਪ ਅਤੇ ਇੱਥੇ ਤੇ ਫਕੀਰਦਾਸ ਜੀ ਇੱਕ ਸੰਤ ਹੋਏ ਨੇ ਆਪਣੇ ਬੇਦੀਆਂ ਵਿੱਚ, ਉਹਨਾਂ ਨੇ ਐਂ ਰਾਵੀ ਨੂੰ ਕਹਿਤਾ, ਉਹ ਸਾਲ ਤੋਂ ਹਰ ਸਾਲ ਰਾਵੀ ਉਛਰਦੀ ਹੈ ਵਿਸਾਖ ਦੇ ਮਹੀਨੇ, ਅਤੇ ਸਾਡੇ ਘਰਾਂ ਵਿੱਚ ਪਾਣੀ ਭਰ ਜਾਂਦਾ, ਕੋਈ ਬੰਨੋ ਬੰਨ ਨੂੰ ਬੰਨੋ। ਕਹਿੰਦੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰੋ। ਅੰਬਾ ਨਿਮਰਤਾ ਨਾਲ ਕਹਾਂਗੇ, ਉਹਨੇ ਹੁਕਮ ਦਿੱਤਾ, ਦੇਗ ਬਣਾ ਕੇ ਕੰਢੇ 'ਤੇ ਲੈ ਗਏ। ਅਰਦਾਸ ਕਰੀ, ਕਹਿੰਦੇ ਲੈ ਰਾਵੀਏ, ਇੱਕ ਸੰਤ ਨੇ ਤੈਨੂੰ ਕਹਿਤਾ ਸੀਗਾ ਪਾਣੀ ਭਰ ਕੇ ਜਾਇਆ ਕਰ, ਹੁਣ ਇੱਕ ਕਹਿੰਦਾ ਵੀ ਆਪਣੇ ਕੰਢਿਆਂ 'ਚ ਬਸੀ, ਮੁੜ ਕੇ ਡੇਰੇ ਬਾਬੇ ਨਾਨਕ ਨਾ ਆਏ, ਅੱਜ ਤਾਂ ਹੀ ਨਹੀਂ ਆਈ, ਉੱਥੇ ਕਿੰਨਾ ਉਛਲੇ, ਕਿੰਨਾ ਹੀ ਪਾਣੀ ਆਵੇ, ਨਹੀਂ ਆਉਂਦੇ। ਸੋ ਇਹ ਬਚਨ ਹੁੰਦੇ ਨੇ, ਭਗਤ ਮੁਖ ਹੈ ਤੇ ਬੋਲਦੇ, ਇਸੇ ਬਚਨ ਹਵਨ ਨੇ ਬਚਨ ਕਰ ਦਿੱਤਾ ਬਈ ਉਸੇ ਖੇਤ 'ਚ ਮੀਂਹ ਪੈਣਾ, ਚਾਹੇ ਅੱਧ ਵਿਘੇ ਦਾ, ਚਾਹੇ 2 ਵਿਘੇ ਦਾ, ਚਾਹੇ 10 ਏਕੜ ਦਾ, ਜਿੱਥੇ ਲੈ ਜਾਓਗੇ ਛੇਦੀ ਕਰੋ। ਹੁਣ ਉੱਥੇ ਜਾ ਕੇ ਹਾਕਾ ਮਾਰ ਲਾ ਕੇ ਕਾਲੇ ਪਏ ਹੋਏ ਨੇ ਜੱਟ, ਮੂੰਹ ਫਟਦੇ ਹੁੰਦੇ ਨੇ, ਕਹਿੰਦੇ ਨੇ ਜੱਟ ਵਿਗਾੜੇ ਮੁਰਸ਼ਦ ਨਾਲ, ਮੁਰਸ਼ਦ ਨਾਲ ਵਿਗਾੜਨ ਨੂੰ ਇੱਕ ਸੈਕਿੰਟ ਲਾਉਂਦਾ ਹੈ। ਗੁਰੂ 10ਵੇਂ ਪਾਤਸ਼ਾਹ ਮਹਾਰਾਜ ਨੇ ਕਿਹਾ, ਸਿੰਘੋ 7 ਦਿਨ ਠਹਿਰੋ, ਤੁਹਾਡੇ ਸਾਰੇ ਕਸ਼ਟ ਜਿਹੜੇ 200-250-300 ਸਾਲ ਜਾਣੇ ਆ ਹੁਣ ਨਿਵਿਰਤ ਹੋ ਜਾਣਗੇ, ਨਹੀਂ ਤੁਹਾਨੂੰ ਇੰਨਾ ਟਾਈਮ ਖੁਆਰ ਹੋਣਾ ਪੈਣਾ। ਕਹਿੰਦੇ ਮਹਾਰਾਜ ਉਹ ਤਾਂ ਅਸੀਂ ਚੱਲ ਲਾਂਗੇ, ਆ 7 ਦਿਨ ਨਹੀਂ 7 ਕੱਟ ਹੁੰਦੇ, ਐ ਨਹੀਂ 7 ਕੱਟ ਹੋਣੇ। ਕਹਿੰਦੇ ਫਿਰ ਤੁਸੀਂ ਐਂ ਕਰੋ, ਲਿਖ ਦਿਓ ਵੀ ਅਸੀਂ ਤੇਰੇ ਸਿੱਖ ਨਹੀਂ, ਤੂੰ ਸਾਡਾ ਗੁਰੂ ਨਹੀਂ। ਕਾਗਜ਼ 'ਤੇ ਲਿਖਤਾ, ਜਦੇ ਹੀ ਫਟਾਫਟ ਦਸਖਤ ਕਰਨ ਲੱਗ ਗਏ, ਵਿਗਾੜ ਲਈ ਸਾਰੀ ਜ਼ਿੰਦਗੀ ਦੀ ਬਣਾਈ ਬਣਾਈ, ਇੱਕ ਸੈਕਿੰਡ 'ਚ ਵਿਗਾੜ ਕੇ। ਸੋ ਚਲੇ ਗਏ ਤਪੇ ਦੇ ਪਾਸ, ਅੱਗੇ ਤਾਂ ਤਪਾ ਜੀ ਕਰਦੇ ਜਾਂਦੇ, ਕਹਿੰਦੇ ਉਹ ਤਪਿਆ ਬਾਹਰ, ਤੂੰ ਤਾਂ ਮੀਂਹ ਪਾਉਣਾ ਕਿ ਨਹੀਂ ਪਾਉਣਾ? ਉਹ ਕਹਿੰਦਾ ਤੁਸੀਂ ਕਿਵੇਂ ਬੋਲਦੇ ਹੋ, ਤੁਹਾਨੂੰ ਹੋਸ਼ ਨਹੀਂ ਹੈ? ਕਹਿੰਦੇ ਹੁਣ ਸਾਡੇ ਹੋਸ਼ ਜਾਂਦੇ ਰਹੇ, ਹੁਣ ਨਹੀਂ ਅਸੀਂ ਬੋਲ। ਕਹਿੰਦੇ ਤੂੰ ਇੱਕ ਗੱਲ ਕਰ, ਮੀਂਹ ਪਾਉਣਾ ਕਿ ਨਹੀਂ? ਇਹਨੇ ਨੂੰ 4 ਬੰਦੇ ਅੰਦਰ ਚਲੇ ਗਏ, ਨਿਕਲਦਾ ਨਹੀਂ, ਉਹਦੇ ਸੇਵਕਾਂ ਨੂੰ ਮਾਰੇ ਧੱਕੇ, ਬਾਂਹ ਤੋਂ ਫੜ ਲਿਆ, ਧੱਕੇ ਦਿੰਦੇ ਆਉਂਦੇ। ਉਹ ਕਹਿੰਦਾ ਤੁਸੀਂ ਗੱਲ ਕਰੋ ਮੂੰਹ ਨਾਲ। ਕਹਿੰਦੇ ਹੁਣ ਨਹੀਂ ਮੂੰਹ ਨਾਲ ਗੱਲ ਹੁੰਦੀ। ਫੜ ਕੇ ਜਿਹੜਾ ਮੁਖੀ ਸੀ ਉਹ ਕਹਿੰਦਾ, ਦੇਖ ਬਈ ਖਿੱਚਾ ਖਿੱਚੀ ਨਾ ਕਰੋ, ਪਹਿਲਾਂ ਮੇਰਾ ਖੇਤ ਉਹ ਸਾਹਮਣੇ ਆ, ਮੈਨੂੰ ਲੈ ਜਾਣ। ਹੁਣ ਤਪਾ ਪੈਰ ਅੜਾਉਂਦਾ, ਉਹ ਘੜੀਸੀ ਜਾਂਦੇ ਆ। ਮਹਾਰਾਜ ਕਹਿੰਦੇ ਹੁਣ ਸੁੱਖ ਪਾ ਲਿਆ ਸੰਤਾਂ ਨਾਲ ਵਿਗਾੜ ਪਾ ਕੇ,
ਸੁੱਖ ਕਦੇ ਨਾ ਪਾਉਂਦੇ ਜੀ ਮੁਕਤ ਨਰ ਸੰਤਾਂ ਨਾਲ,
ਨਾਲ ਖਹਨ ਜਿਹੜਾ ਜਿਹੜਾ ਵੀ ਖਿਆ ਸੰਤਾਂ ਦੇ ਨਾਲ ਉਹਦਾ ਸਰਵਨਾਸ਼ ਇਹ ਹੋਇਆ। ਦਰਵਾਸਾ ਸਿਉਂ ਕਰਤ ਠਗੌਰੀ, ਜਾਦਵ ਇਹ ਫਲ ਸੰਤਨ ਸੇਤੀ ਮਸ਼ਕਰੀਏ, ਡੂਬਨ ਕੀ ਰੂਤ ਰੀਤ, ਜਿਹਨੇ ਡੁੱਬਣਾ ਹੋਵੇ ਸੰਤਾਂ ਨਾਲ ਵਿਰੋਧ ਪਾ ਲਵੇ, ਕਿਉਂ ਐਸਾ ਫਰਮਾਨ ਹੈ।
ਅਰੇ ਜੁਗ ਜੁਗ ਭਗਤ ਪਾਇਆ ਰੱਖਦਾ ਆਇਆ ਰਾਮ ਰਾਜੇ ਸਤਿ ਸ਼੍ਰੀ ਅਕਾਲ। ਭਗਤ ਪਾਇਆ ਰਜ ਰੱਖਦਾ ਰੋਇਆ ਰਾਮਾ ਜੀ
ਸਾਹਿਬ ਨਾਲ ਲੱਗੇ ਨੇ, ਚਾਹੇ ਨਾਮਦੇਵ ਨਾਲ ਲੱਗੇ ਨੇ, ਚਾਹੇ ਰਵਿਦਾਸ ਜੀ ਨਾਲ ਲੱਗੇ ਨੇ, ਚਾਹੇ ਹੁਣ ਦੇ ਸੰਤਾਂ ਨਾਲ ਲੱਗੇ ਨੇ, ਸੰਤਨ ਸੇਤੀ ਮਸ਼ਕਰੀ ਹੈ ਡੂਬਨ ਕਿਰੀ। ਮਹਾਰਾਜ ਕਹਿੰਦੇ ਜਿਹਨੇ ਮਰਨਾ ਹੋਵੇ ਸੰਤਾਂ ਦੇ ਨਾਲ ਵਿਰੋਧ ਪਾਲ, ਸੁੱਖ ਨਾ ਪਾਇਨ ਮੁਗਧ ਨਰ ਸੰਤ ਨਾਲ ਕਰ ਲੈ। ਓਏ ਲੋਚਨ ਉਹਨਾਂ ਗੁਣਾਂ ਨੂੰ, ਓਏ ਅਹੰਕਾਰ ਸੜਨ, ਉਹ ਤਾਂ ਕਹਿੰਦੇ ਨੇ ਵੀ ਇਹ ਚੰਗੇ ਹੋ ਜਾਣ, ਅਰਦਾਸ ਕਰਦੇ ਨੇ ਸਾ ਹਰ ਵਕਤ ਵੀ ਸੱਚੇ ਪਾਤਸ਼ਾਹ ਜਿੱਤ ਦੁਆਰੇ ਉਭਰੈ ਕਿੱਥੇ ਲਿਓ ਵਾਰ, ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਤਾਰ, ਜਿੱਤ ਦੁਆਰੇ ਉਭਰੈ ਕਿੱਥੇ ਲਿਓ। ਪਾਤਸ਼ਾਹ ਬਚਾ ਲੈ ਦੁਨੀਆਂ ਨੂੰ, ਸੜਦੀ ਹੈ ਮਰਦੀ ਹੈ, ਆਵਾਜ਼ ਆਉਂਦੀ ਹੈ ਕਿ ਦੁਨੀਆਂ ਦੇ ਪਾਪ ਵੱਧ ਗਏ, ਪਾਤਸ਼ਾਹ ਤੂੰ ਬਖਸ਼ਿੰਦਾ, ਇਹ ਜੀਆਂ ਨੂੰ ਸੰਭਾਲ ਜਿਵੇਂ ਜੀ ਕਰਦਾ ਸੰਭਾਲ, ਤੇਰੇ ਨੇ ਜੀ। ਸੋ ਇਸ ਤਰ੍ਹਾਂ ਤਪੇ ਨੂੰ ਬਾਹਰ ਕੱਢ ਲਿਆ। ਹੁਣ ਤਪਾ ਪ੍ਰਾਣੀ ਗੁਰਿਆਈ ਦੇਖਦਾ ਵੀ ਮੇਰੇ ਚੇਲੇ ਨੇ, ਉਹ ਕਹਿੰਦਾ ਤੁਸੀਂ ਆਹ ਕੀ ਕਰਨ ਲੱਗ ਗਏ, ਮੇਰੇ ਚੇਲੇ ਹੋ ਤੁਸੀਂ, ਦੱਸੋ ਕਿਹੜੇ ਖੇਤ ਜਾਣਾ। ਕਹਿੰਦੇ ਹੌਲੀ ਹੌਲੀ ਨਾ ਤੁਰ, ਨਠਾਉਂਦੇ ਨੇ ਹੁਣ ਬਾਹਾਂ ਤੋਂ ਫੜ ਖੇਤ 'ਚ ਲੈ ਗਏ, ਉੱਧਰ ਸੂਰਜ ਵੱਲ ਦੇਖਦੇ ਨੇ। ਉਹ ਜਦੋਂ ਖੇਤ 'ਚ ਪਾਣੀ ਪੈ ਗਿਆ, ਵੱਟਾਂ ਭਰ ਗਈਆਂ, ਉਹ ਕਹਿੰਦੇ ਹੁਣ ਤੂੰ ਬੱਸੇ ਨਹੀਂ ਕਰਨੀ, ਦੂਜੇ ਨੇ ਫੜ ਲਿਆ, ਆਪਸ ਵਿੱਚ ਖਿੱਚਾ ਕੀਤੀ ਹੋ। ਉਹ ਉੱਧਰ ਨੂੰ ਖਿੱਚਦਾ, ਉਹ ਉੱਧਰ ਨੂੰ ਖਿੱਚਦਾ, ਵਿਚਾਲੇ ਤਪਾ ਚੀਕਾਂ ਮਾਰਦਾ, ਕਿਉਂਕਿ ਖਿਆ ਹੈ ਗੁਰੂ ਮਹਾਰਾਜ ਨਾਲ, ਪੂਰਿਆਂ ਨਾਲ ਖਿਆ। ਕਹਿੰਦਾ ਉਹ ਹੈ ਜਿਹਦੇ ਭਾਗ ਮੰਦੇ ਹੁੰਦੇ ਨੇ,
ਭਾਗ ਜਿਨ੍ਹਾਂ ਦੇ ਮੰਦੇ ਖੈਂਦੇ ਨਾਲ ਸਾਧ ਮੰਦੇ, ਭਾਗ ਜਿਨ੍ਹਾਂ ਦੇ ਮੰਦੇ ਖੈਂਦੇ ਨਾਲ ਸਾਧ। Thank you.
ਕਰੇ ਜੇ ਭਾਗ ਤੁਰ ਮੰਨਦੇ। ਕਹਿੰਦਾ ਹੀ ਉਹੀ ਹੈ ਜਿਹਦੇ ਭਾਗ ਮਾੜੇ ਹੋ ਜਾਣ। ਮਹਾਰਾਜ ਜੀ ਜਦੋਂ ਤਪ ਕਰਨ ਤੋਂ ਬਾਅਦ ਦੀਵਾਨ ਲਾਉਣ ਲੱਗੇ, ਕਿਉਂਕਿ ਆਪਨੇ ਘੋਰ ਤਪੱਸਿਆ ਕਰੀ ਹੈ, ਇੰਨੀ ਹੋਣੀ ਔਖੀ ਹੈ। 9 ਸਾਲ ਆਪਨੇ ਪਿੱਠ ਨਹੀਂ ਸੀ ਲਾਈ। ਜੇ ਕਿਵੇਂ ਸੌ ਲੈਂਦੇ ਸੀ, ਕਿਵੇਂ ਬਹਿੰਦੇ ਸੀ, ਆਪ ਦੱਸਿਆ ਮਹਾਰਾਜ ਜੀ ਨੇ। ਕਹਿੰਦੇ ਅਸੀਂ ਪਿੱਠ ਨਹੀਂ ਸੀ ਲਾਉਂਦੇ, 9 ਸਾਲ ਨਹੀਂ ਸੀ ਲਾਈ ਧਰਤੀ ਦੇ ਪਿੱਠ। ਐਵੇਂ ਤਾਂ ਨਹੀਂ ਐਡੇ ਐਡੇ ਮਹਾਂਪੁਰਸ਼ ਬਣ ਜਾਂਦੇ। ਆਪਦੇ ਨਗਰ ਵਾਲੇ ਕੁਛ ਪ੍ਰੇਮੀਆਂ ਨੇ ਬੇਨਤੀ ਕਰੀ ਕਿ ਆਪ ਨੂੰ ਪਿੰਡ ਗਿਆ ਨੂੰ ਬੜੀ ਦੇਰ ਹੋ ਗਈ, ਅਤੇ ਆਪ ਅਸੀਂ ਸੁਣਿਆ ਵੀ ਆਪ ਦੀਵਾਨ ਲਾਉਂਦੇ ਹੋ ਅਤੇ ਪਿੰਡ ਵਿੱਚ ਖੰਡ ਪਾਠ ਵੀ ਕਰ ਦਿਉ ਅਤੇ ਦੀਵਾਨ ਵੀ ਲਾ ਦਿਉ। ਬੜੀ ਮੁਸ਼ਕਿਲ ਦੇ ਨਾਲ ਮਹਾਰਾਜ ਜੀ ਮੰਨੇ। 2 ਥਾਈਂ ਨਹੀਂ ਸੀ ਜਾਂਦੇ, ਇੱਕ ਪਟਿਆਲੇ ਨਹੀਂ ਸੀ ਜਾਂਦੇ, ਇੱਕ ਪਿੰਡ ਨਹੀਂ ਸੀ ਜਾਂਦੇ, ਕਿਉਂਕਿ ਪਟਿਆਲੇ ਪੜ੍ਹਦੇ ਸੀ, ਉੱਥੇ ਨਹੀਂ ਸੀ ਜਾਂਦੇ। ਸਾਥੀਆਂ ਨੂੰ ਨਹੀਂ ਪਤਾ ਹੁੰਦਾ ਮਹਾਂਪੁਰਸ਼ਾਂ ਦਾ, ਉਹ ਉਵੇਂ ਜਿਵੇਂ ਅੱਧਾ ਨਾਂ ਲੈ ਕੇ ਹੱਕਾਂ ਮਾਰਨਗੇ। ਬੜੀ ਦੇਰ ਬਾਅਦ ਮਹਾਰਾਜ ਜਾਣ ਲੱਗੇ ਨੇ 1951 'ਚ, 52 'ਚ, 51 'ਚ ਆਏ ਸੀ ਪਹਿਲਾਂ ਮੇਰੇ ਕੋਲ, 53 'ਚ ਪਹਿਲਾਂ ਨਹੀਂ ਸੀ ਜਾਂਦੇ। ਸੋ ਬੇਨਤੀ ਕਰੀ ਤਾਂ ਮਹਾਰਾਜ ਕਹਿੰਦੇ ਦੇਖ ਲਓ, ਕਹਿੰਦੇ ਨਾ ਮਹਾਰਾਜ ਦੀਵਾਨ ਵੀ ਲਾਉਣੇ ਨੇ, ਅਤੇ ਕਹਿੰਦੇ ਪਿੰਡ ਵਾਲਿਆਂ ਨੂੰ ਸ਼ਰਧਾ ਸ਼ੁਰਧਾ ਨਹੀਂ ਆਉਂਦੀ, ਉਹ ਤਾਂ ਇਹੀ ਦੇ ਕਹਿੰਦੇ ਫਲਾਣੇ ਦਾ ਮੁੰਡਾ, ਫਲਾਣੇ ਦਾ ਮੁੰਡਾ, ਸਮਾਂ ਈਰਖਾ 'ਚ ਆ ਜਾਂਦਾ। ਕਹਿੰਦੇ ਨਹੀਂ ਜੀ, ਪਾਠ ਸੋਤੇ ਹੀ ਕਰਾਉਣਾ। ਮਹਾਰਾਜ ਜੀ ਚਲੇ ਗਏ ਅਤੇ ਕੀਰਤਨ ਆਪ ਉਹਨਾਂ ਦਿਨਾਂ 'ਚ ਖੜ੍ਹੇ ਹੋ ਕੇ ਕਰਿਆ ਕਰਦੇ ਸੀ, ਕੀਰਤਨ ਸ਼ੁਰੂ ਕਰ ਲਿਆ। ਉੱਧਰ ਉਹਨਾਂ ਦੇ ਸਰੀਕੇ ਦੇ ਬੰਦੇ ਸੀ ਜਿਹੜੇ ਲੱਗਦੇ ਸੀ, ਕਹਿੰਦੇ ਲੈ ਬਈ ਆਹ ਸ਼ਬਦ ਪੜ੍ਹਨੇ, ਅਸੀਂ ਪੜ੍ਹ ਨਹੀਂ ਦੇਣੇ, ਪਹਿਲਾਂ ਸੁਨੇਹਾ ਭੇਜਤਾ, ਅਸੀਂ ਨਹੀਂ ਪੜ੍ਹਨ ਦੇਣੇ। ਕਈ ਥਾਈਂ ਆਉਂਦਾ, ਸਾਨੂੰ ਵੀ ਕਈ ਵਾਰੀ ਇੱਕ ਪਿੰਡਾਂ 'ਚ ਆਇਆ, ਵੈਸੇ ਦੀਵਾਨ ਨਹੀਂ ਲੱਗਣ ਦੇਣਾ। ਆਹ ਇੱਕ ਪਿੰਡ ਹੈ ਕਿਸ਼ਨਪੁਰਾ, ਇੱਥੋਂ ਸਾਨੂੰ ਆ ਗਿਆ ਦੀਵਾਨ ਨਹੀਂ ਲੱਗਣ ਦੇਣਾ, ਮੈਂ ਤੁਹਾਡੇ ਲੱਗਣਾ ਹੀ ਨਹੀਂ ਕਦੇ, ਅੱਜ ਤਾਂ ਲਾਉਂਦੇ ਨਹੀਂ ਆ।